Oh, ईशान उदय के बाबा जी ने प्राण के दुश्मनों के वजह से लोग उच्चारण किया शरीरक दिशा अखी सबकी ऐसी ही होनी है। कोई भी है गरीब अमीर राजा राणा गरीब दिशा की बात ऐसा ही दस्या निभजे निभजे निभज समाई नैनो देख ए जग जाई लाजन मरो कहो कर मेरा अंत की बार नहीं दस तेरा अंत जतन कर काया पाली मरती बार अगन संग जाई गुरु देखे सब दुनिया ए दिशा शरीर की होनी Yeah. ਸਰੀਰ ਦੀ ਇਹੋ ਜਿਹੀ ਦਿਸ਼ਾ ਹੋਣੀ ਹੈ ਅਤੇ ਇਸਦੇ ਨਾਲ ਜਿਹੋ ਜਿਹੇ ਇਨਸਾਨ ਕਰਤੱਵ ਕਰਦਾ ਹੈ ਇਹ ਅਸੂਲ ਸਰੀਰ ਇੱਥੇ ਰਹਿ ਜਾਂਦਾ ਹੈ। ਕਰਮਾਂ ਦਾ ਫਲ ਭੁਗਤਣ ਵਾਸਤੇ ਸੂਖਮ ਸਰੀਰ ਸਹਿਜੀ ਵਾਤਮਾ ਅੱਗੇ ਜਾਂਦਾ। ਸੋ ਇਹੋ ਜਿਹੀ ਹਾਲਤ ਇੱਕ ਵਾਰ ਕਬੀਰ ਜੀ ਨੇ ਵੀ ਦੇਖੀ ਸੀ ਕਿ ਕੋਈ ਪ੍ਰੇਮੀ ਬਾਰ ਬਾਰ ਪੱਗ ਬੰਨਿਆ ਕਬੀਰ ਜੀ ਸੈਰ ਵਾਸਤੇ ਜਾ ਰਹੇ ਹਨ, ਜਾਂਦਿਆਂ ਦੇਖਿਆ ਵੀ ਪੱਗ ਬੰਨ ਲਿਆ, ਕਈ ਘੰਟੇ ਫਿਰ ਗਿਆ ਫਿਰ ਵੀ ਉਵੇਂ ਪੱਗ ਹੀ ਬੰਨੀ ਜਾਂਦਾ, ਇੰਨਾ ਚਿਰ ਪੱਗ ਬੰਨਣ ਵਾਸਤੇ ਲਾਤਾ। ਸੋ ਇਹੋ ਜਿਹੀ ਹਾਲਤ, ਹੈਰਾਨ ਹੋਏ ਕਬੀਰ ਜੀ ਵੀ ਭਜਨ ਬੰਦਗੀ ਦਾ ਸਮਾਂ ਇਹ ਵੇਲੇ ਆਪਣੇ ਸਮੇਂ ਨੂੰ ਵਿਅਰਥ ਗਵਾ ਰਿਹਾ, ਪੱਗ ਦੋ ਚਾਰ ਪੰਜ ਘੰਟਾ ਹੀ ਵੱਧ ਜਾਂਦੀ ਹੈ, ਇਹਨੇ ਤਿੰਨ ਘੰਟੇ ਲਾ ਇਹੋ ਜਿਹੇ ਅਭਿਆਸੀ। ਇਸੇ ਤਰ੍ਹਾਂ ਉਸਦਾ ਸਰੀਰ ਵੀ ਕਿਸੇ ਸਮੇਂ ਕਿਸੇ ਰੋੜੇ ਵਿੱਚ ਅੰਤ ਹੋ ਗਿਆ। ਉਹਦੇ ਫਟਿਆਂ ਨੂੰ ਅੱਜ ਕਾਂ ਅਜੇ ਸੰਸਕਾਰ ਨਹੀਂ ਕੀਤਾ, ਨਹੀਂ ਕਿਹਾ ਹੈ ਦੇ ਵਾਰਸਾ ਉਹਦੇ ਸਿਰ ਤੇ ਕਾਂ ਗੰਦਗੀ ਦੀਆਂ ਲਿਬੜੀਆਂ ਕਿੰਨੀਆਂ ਸਫਾ ਕਰ ਜਨ ਉਹਦੀ ਹਾਲਤ ਦੇਖ ਕੇ ਵੀਰ ਜੀ ਨੇ ਕਿਉਂ ਉਚਾਰਨ ਕੀਤਾ ਫਰੀਦ ਨਾਲ ਵੀ ਕਟਨ ਨੂੰ ਦੇਖ ਕੇ ਬੀਤੀ ਸੀ। ਉਦੋਂ ਫਰੀਦ ਨੇ ਇਹ ਉਚਾਰਨ ਕੀਤਾ ਸੀ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾਰੂ ਨਾ ਜਾਣੀ ਸਿਰ ਵੀ ਮਿੱਟੀ ਖਾ ਇਹ ਜੀ ਦਿਸ਼ਾ ਮੈਲੀ ਹੋ ਜਾਏ ਪਰ ਗਹਿਲਾਰੂ ਨਾ ਜਾਣੇ ਸਿਰ ਦੀ ਮਿੱਟੀ ਖਾ ਇਹ ਦਿਸ਼ਾ ਹੋਣੀ ਹੈ। ਤਾਂ ਤੇ ਮਾਨੁਖ ਤਨ ਧਾਰ ਕੇ ਜਿਸ ਤਨ ਨੇ ਰਹਿਣਾ ਨਹੀਂ ਕਿਸੇ ਦਿਨ ਉਸ ਸਜਾਣਾ ਇਹਦੀ ਇਹੋ ਜਿਹੀ ਦਿਸ਼ਾ ਇਹੋ ਜਿਹੀ ਹਾਲਤ ਹੋ ਜਾਣੀ ਹੈ ਤਾਂ ਫਿਰ ਇਸਦੇ ਹੁੰਦਿਆਂ ਇਸ ਤੋਂ ਲਾਭ ਉਠਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਛਿਨ ਛਿਨ ਕਰਕੇ ਉਮਰ ਬੀਤੀ ਚਲੀ ਜਾ ਰਹੀ ਹੈ ਜਿਵੇਂ ਹੜਦਾ ਪਾਣੀ। ਮਾਈ ਮਾਇਆ ਛਲ ਤਿਰਨ ਕੀ ਅਗਨ ਮੇਘ ਕੀ ਛਾਇਆ ਹਰ ਕੇ ਭਜਨ ਦਿਨ ਜੈਸੇ ਹੜ ਕਰ ਚੱਲ। ਪਰਮੇਸ਼ਵਰ ਦਾ ਭਜਨ ਪਰਮੇਸ਼ਵਰ ਦੀ ਅਸਥਿਰ ਚੀਜ਼ ਹੈ, ਉਸ ਤੋਂ ਬਿਨਾਂ ਜਿਤਨੇ ਵੀ ਮਾਇਆ ਦੀ ਪੁਕਾਰ ਹਨ ਜਿਵੇਂ ਹੜਦਾ ਜਲ ਸੌਂਦਾ ਇੱਕ ਲੱਤੀ ਲੰਘ ਜਾਂਦਾ ਹੈ, ਬੱਦਲਾਂ ਦੀ ਛਾਪ ਥੋੜਾ ਚਿਰ ਵਾਸਤੇ ਹੁੰਦੀ ਹੈ, ਉਸੀ ਤਰ੍ਹਾਂ ਹੀ ਇਹ ਸੰਸਾਰ ਦੀ ਹਾਲਤ ਹੈ।
ਚਲ ਹੈ ਚਲ ਹੈ ਚਲ ਹੈ ਮਾਇਆ ਚਲ ਹੈ
ਦੇ ਜਿਹੜੇ ਅਸਰ ਹੋ ਕੇ ਜਿਵੇਂ ਇਨਸਾਨ ਅਸਲੀਅਤ ਨੂੰ ਭੁੱਲ ਜਾਂਦਾ ਹੈ, ਇਸੇ ਤਰ੍ਹਾਂ ਮਾਇਆ ਦੇ ਜਿਹੜੇ ਅਸਰ ਹੋ ਕੇ ਆਪਣੇ ਫਰਜ਼ ਨੂੰ ਆਪਣੇ ਆਪੇ ਨੂੰ ਭੁੱਲ ਗਿਆ, ਜਿਸਦਾ ਨਤੀਜਾ ਅਨੰਤ ਦੁੱਖਾਂ ਕਲੇਸ਼ਾਂ ਦਾ ਸਾਹਮਣਾ ਇੱਥੇ ਵੀ ਕਰਨਾ ਪੈਂਦਾ। ਦੁੱਖਾਂ ਕਲੇਸ਼ਾਂ ਦੀ ਜ਼ਿੰਦਗੀ ਬਤੀਤ ਹੁੰਦੀ ਹੈ ਮਰਨ ਤੋਂ ਬਾਅਦ, ਔਰ ਅਨੇਕਾਂ ਨਿਸ਼ਿਧ ਜੋਨੀਆਂ ਜਿਸ ਨੂੰ ਫਿਰ ਕੇ ਬਹੁਤ ਕਸ਼ਟ ਚੱਲਣੇ ਪੈਂਦੇ, ਪਤਾ ਨਹੀਂ ਫਿਰ ਚੁਰਾਸੀ ਦਾ ਗੇੜਾ ਖਤਮ ਹੋਣਾ। ਅੱਜ ਗੁਰੂ ਬਾਬਾ ਜੀ ਦੁਨੀਆਂ ਨੂੰ ਚੇਤਾਵਨੀ ਕਰਾਉਂਦੇ ਕਰਾਉਂਦੇ ਕਈ ਮਹੀਨੇ ਗੁਜ਼ਰ ਗਏ, ਤਲਵੰਡੀ ਤੇ ਚੱਲੇ ਪਏ, ਇੱਕ ਹੋਰ ਜੰਗਲ ਚ ਬੈਠੇ ਹੋਏ ਹਨ, ਮਰਦਾਨਾ ਰਬਾਬ ਵਜਾ ਰਿਹਾ, ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ।
Oh,
ਤੁਰੀ ਤੁਰੀ ਮੋਨੀਆਂ ਸ਼ਬਦੀ ਸਮਾਪਤੀ ਤੋਂ ਬਾਅਦ ਮਰਦਾਨੇ ਨੇ ਅੱਜ ਕੀਤੀ ਗਰੀਬ ਨਵਾਜ ਮੌਸਮ ਚੁਮਾਸੇ ਦਾ ਬਰਸਾਤ ਦਾ ਆ ਗਿਆ ਸਾਡੇ ਦੇਸ਼ ਵਿੱਚ 6 ਰੁੱਤਾਂ ਹੁੰਦੀਆਂ 12 ਮਹੀਨੇ ਹੁੰਦੇ ਸਾਲ ਦੇ 2-2 ਮਹੀਨੇ ਦੀ ਗਰੁੱਪ ਨਦੀ ਸਾਉਣ ਭਾਦਾ 2 ਮਹੀਨੇ ਜਿਹੜੇ ਹੁੰਦੇ ਨੇ ਇਹਨੂੰ ਬਰਸਾਤ ਦੀ ਰੁੱਤ ਕਹਿੰਦੇ ਨੇ ਚੁਮਾਸਾ ਵੀ ਕਹਿ ਦਿੱਤਾ ਜਾਂਦਾ ਇਸ ਮੌਸਮ ਵਿੱਚ ਬਾਰਿਸ਼ਾਂ ਜ਼ਿਆਦਾ ਪੈਂਦੀਆਂ ਰਸਤੇ ਖਰਾਬ ਚਿੱਕੜ ਵਗੈਰਾ ਰਹਿੰਦੇ ਔਰ ਬਹੁਤੀ ਚੁਰਾਸੀ ਭੂਤ ਆਈ ਜਾਂਦੀ ਹੈ ਸਭ ਸਲੂਕੀਆਂ ਨਿੱਚਰ ਪਿੱਛਰ ਬਹੁਤ ਆਉਂਦੇ ਤੋ ਮਰਦਾਨਾ ਅਰਜ਼ ਕਰਦਾ ਗਰੀਬ ਨਵਾਜ਼ ਮੌਸਮ ਬਰਸਾਤ ਦਾ ਆ ਗਿਆ ਇੰਨੀ ਦੇਰ ਹੋਈ ਆਪਾਂ ਨੂੰ ਤਲਵੰਡੀਆਂ ਚੱਲਿਆ ਜੇ ਕੋਈ ਸ਼ਹਿਰ ਆਉਂਦਾ ਆਪ ਸ਼ਹਿਰ ਜੋੜਨ ਨਹੀਂ ਦਿੰਦੇ ਬਸਤੀ ਚ ਨਹੀਂ ਜਾਣ ਦਿੰਦੇ ਟੋਈਆਂ ਰੋਈਆਂ ਜੀ ਲੈ ਦਿੱਤੇ ਗਰੀਬ ਨਵਾਜ਼ ਕਿਤੇ ਇਹ ਮੌਸਮ ਟੀਕੇ ਕੱਟ ਲਈਏ ਮੁਸਕਰਾ ਕੇ ਆਸਰਸ ਵਿੱਚ ਇਹਨੂੰ ਮਰਦਾਨੇ ਆ ਪ੍ਰਤੀਤ ਹੁੰਦਾ ਤੈਨੂੰ ਰੋਈਆਂ ਚੰਗੀਆਂ ਨਹੀਂ ਲੱਗਦੀਆਂ ਔਰ ਤੈਨੂੰ ਸ਼ਹਿਰ ਦੇ ਪਿੰਡ ਚੰਗੇ ਲੱਗਦੇ ਪ੍ਰਤੀਤ ਹੁੰਦੇ ਪਰ ਬਾਈ ਇਹ ਰੋਈਆਂ ਤਾਂ ਭਾਗਾਂ ਵਾਲੀਆਂ ਹਨ ਜਿਹਨਾਂ ਵਿੱਚ ਬੈਠ ਕੇ ਸਾਈਂ ਦੇ ਪਿਆਰਿਆਂ ਨੇ ਸਾਈਂ ਨਾਲ ਡੁਲਾਈ ਬੰਦਗੀਆਂ ਕੀਤੀਆਂ ਸਤ ਸਾਧਨ ਕੀਤੇ ਇਹਨਾਂ ਨੂੰ ਸਫਲੇ ਤੇ ਭਾਗਾਂ ਵਾਲੇ ਬਣਾਇਆ ਇਹਨਾਂ ਕਹਿੰਦੇ ਆਇਆ ਗੁਰੂ ਬਾਬਾ ਜੀ ਦੇ ਚਿਹਰੇ ਦੀ ਰੰਗ ਬਦਲ ਗਈ ਨੇਤਰ ਮਿਲ ਗਏ ਅੱਖਾਂ ਚੋਂ ਦੋ ਚਾਰ ਚੱਕੀਆਂ ਹੋ ਗਈਏ ਆਇਆ ਮਰਦਾਨਿਆਂ ਰਭਾਵ ਸੁਮਾਲ ਮਰਦਾਨਿਆਂ ਨੇ ਰਭਾਵ ਸੁਮਾਲਿਆ ਜੂਰ ਦੇ ਪਵਿੱਤਰ ਗਲੇ ਤੋਂ ਐਸੇ ਬਾਬਾ ਜੀ ਨੇ ਸ਼ਬਦ ਦਾ ਉਚਾਰਨ ਕੀਤਾ, ਮਰਦਾਨੇ ਨੇ ਰਵਾਬ ਵਜਾਇਆ। ਜਿਸ ਥਾਂ ਤੇ ਬੈਠ ਕੇ ਕੋਈ ਰੱਬ ਦਾ ਪਿਆਰਾ ਇੱਕਵਾਂ ਨੂੰ ਫਿਰ ਆਪਣੀ ਬੰਦਗੀ ਕਰੇ, ਮਤਲਬ ਉੱਥੇ ਮਨ ਦੀ ਸ਼ਾਂਤੀ ਭਗਤੀ ਦੇ ਸੁਤੋ ਗੁਣੀ ਦੇ ਕਿਤਨੇ ਫਿਕਰ ਮਹਿ ਜਾਂਦੇ। ਇਉਂ ਦੱਸਿਆ ਜਿੱਥੇ ਇੱਕ ਮਨ ਹੋ ਕੇ ਕੋਈ ਪਰਮੇਸ਼ਰ ਦਾ ਪਿਆਰ ਬੰਦਗੀ ਕਰ ਜਾਂਦਾ ਹੈ, 100 ਸਾਲ ਵਾਸਤੇ ਉੱਥੇ ਪੀਸ ਆਫ ਮਾਇੰਡ ਦੇ ਜਨਮ ਰਹੇ। ਸਹਿਯੋਗ ਗੁਰੂ ਜੀ ਕਹਿੰਦੇ ਨੇ ਮਰਦਾਨਿਆਂ, ਇਹ ਰਹੀਆਂ ਭਾਗਾਂ ਵਾਲੀਆਂ ਜਿਹਨਾਂ ਵਿੱਚ ਬੈਠ ਕੇ ਸਾਈਂ ਦੇ ਪਿਆਰੇ ਨੇ ਸਾਈਂ ਨਾਲ ਰਲਾਈ, ਤੇ ਇਹਨਾਂ ਨੂੰ ਸੁਭਾਗੇ ਦਾ ਜਿੱਥੇ ਨਾਮ ਜਪੀਏ ਪਰ ਪਿਆਰੇ ਸਹੀ ਅਸਥਲ ਸੋਏ ਨੇ ਜਵਾਰੇ, ਪਰ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸਹੀ ਨਗਰ ਪੁਜਾੜੀ, ਜਿੱਥੇ ਨਾ ਜਪੀਂਦਾ ਉਹ ਵੈਰਾਮ ਸਾਮੀ ਸ਼ੁਭ ਨੀ ਉਹਨਾਂ ਦੇ ਚਵਾਰਿਆਂ ਤੋਂ ਵੱਧ ਚੰਗੇ। ਜਿੱਥੇ ਰੱਬ ਦੀ ਯਾਦ ਨਹੀਂ ਕੀਤੀ ਜਾਂਦੀ, ਯਾਦ ਨਹੀਂ ਹੁੰਦੀ ਭਾਵੇਂ ਗੁਰੂ ਵੱਲੋਂ ਵੀ ਹੈ, ਉਹ ਵੀ ਉਜਾੜ ਰੂਪ ਹੋਇਆ ਕਰਦਾ ਹੈ। ਗੁਰੂ ਜੀ ਨੇ ਮਹਿਮਾ ਕੀਤੀ, ਪਰ ਜਿੱਥੇ ਨਾ ਨਹੀਂ ਜਪੀਂਦਾ ਉੱਥੇ ਕਹਿੰਦੇ ਗੋਸੋਂ ਵੀ ਹੈ, ਉਹ ਵੀ ਉਜਾੜ ਰੂਪ ਹੈ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਸੀ। ਕਬੀਰ ਜੀ ਦਾ ਜ਼ਰੂਰ ਕਾਸ਼ੀ ਵਿੱਚ ਹੋਇਆ। ਆਪ ਜੀ ਇੱਕ ਦਫ਼ਾ ਆਪਣੇ ਆਸ਼ਰਮ ਵਿੱਚ ਬੈਠੇ ਨੇ, ਕੁਛ ਕੁ ਸੱਜਣ ਆਏ, ਉਹਨਾਂ ਨੇ ਕਿਹਾ ਭਗਤ ਜੀ ਸ਼ਹਿਰ ਵਿੱਚ ਕਾਸ਼ੀ ਵਿੱਚ ਇਤਨਾ ਵੱਡਾ ਮੇਲਾ ਲੱਗਿਆ ਅੱਜ, ਥਾਂ ਥਾਂ ਰੌਣਕਾਂ ਟੁੰਡਾਂ ਹੋਣੀਆਂ, ਚਲੋ ਤੁਸੀਂ ਵੀ ਦੇਖ ਕੇ ਆਓ। ਕਹਿੰਦੇ ਸੰਤਾਂ ਭਗਤਾਂ ਦਾ ਵਿਸ਼ਾ ਮੇਲੇ ਜਲਸੇ ਮੁਜਰੇ ਨਹੀਂ ਹੁੰਦਾ, ਸੰਤਾਂ ਭਗਤਾਂ ਦਾ ਵਿਸ਼ਾ ਤਾਂ ਸਤਸੰਗ ਹੋਇਆ ਕਰਦਾ। ਇੱਥੋਂ ਸ਼ਾਂਤੀ, ਮਨ ਦੀ ਠੰਡ, ਜੀਵਨ ਦੀ ਸਫਲਤਾ ਦੀ ਬਾਬਤ ਸੂਝ ਬੂਝ ਪੈਂਦੀ ਹੈ। ਹਾਂ, ਪਰ ਜੇਕਰ ਤੁਹਾਡਾ ਖਿਆਲ ਹੈ, ਚਲੋ ਫਿਰਿਆ ਹੁਣੇ ਆ, ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਉੱਠ ਖਰੀਦਾ ਸੁੱਤੇ ਆ, ਦੁਨੀਆਂ ਦੇਖਣ ਜਾ, ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ। ਚਲੋ ਕੋਈ ਰੱਬ ਦਾ ਪਿਆਰਾ ਜੇ ਮਿਲ ਗਿਆ, ਫਿਰਦੇ 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 ਸਾਰਾ ਦਿਨ ਗੁਜ਼ਰ ਗਿਆ, ਥਾਂ ਥਾਂ ਬਹੁਤ ਹੀ ਘੱਟ ਵਾਪਸੀ ਚ ਤਾਂ ਪੁੱਛਣ ਲੱਗੇ ਭਗਤ ਜੀ, ਦੇਖਿਆ ਕਿਤਨਾ ਇਕੱਠ ਸੀ, ਕਿਤਨੇ ਥਾਂ ਥਾਂ ਰੌਣਕਾਂ ਸੀਆਂ। ਉਹਨਾਂ ਦੀ ਗੱਲ ਸੁਣ ਕੇ ਕਬੀਰ ਜੀ ਨੇ ਇੱਕ ਸ਼ਲੋਕ ਉਚਾਰਨ ਕੀਤਾ ਜਿਹਦੇ ਵਿੱਚ ਇਉਂ ਦੱਸਿਆ
ਵਿਸਦਾ ਉਜਾੜ ਹੈ ਸਾਈਂ ਦੇ ਪਿਆਰੇ
ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਦਿਸਿਆ, ਰੱਬ ਦਾ ਪਿਆਰਾ ਨਹੀਂ ਮਿਲਿਆ, ਇਸ ਵਾਸਤੇ ਬਈ ਮੇਰੇ ਪਾਦਾ ਤਾਂ ਉਹ ਉਜਾੜ ਸੀ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸ੍ਰੀ ਨਗਰ ਪੁਜਾੜੀ ਜੀਓ, ਇਉਂ ਗੁਰੂ ਬਾਬਾ ਜੀ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨੇ ਤੇਰੇ ਚਿੱਤ ਵਿੱਚ ਖੁਦ ਵਸੋਂ ਇੰਡੀਆ ਸ਼ਹਿਰ ਦੇਖਣ ਦੀ ਇੱਛਾ ਹੈ, ਚੰਗਾ ਤੈਨੂੰ ਇਹ ਵੀ ਦਿਖਾ ਦੇਣਾ ਪਰ ਆਹ ਜ਼ਰਾ ਨਿਗਾਹ ਮਾਰ, ਛਤਰੀ ਲੱਗੀ ਹੈ, ਚੋਲਾ ਪਾਇਆ, ਗੋਡੇ ਗੋਡੇ ਪਾਣੀ ਵਿੱਚ ਛੱਪਲ ਛੱਪਲ ਕਰਦਾ ਜਾਂਦਾ ਹੈ, ਕੌਣ ਹੈ ਉਹ? ਮਰਦਾਨਾ ਪਛਾਣ ਕੇ ਕਹਿੰਦਾ ਮਹਾਰਾਜ ਪੋਸਟਮੈਨ ਹੈ, ਡਾਕੀਆ ਹੈ, ਚਿੱਠੀ ਦੱਸਣਾ ਹੈ, ਚਿੱਠੀਆਂ ਦਾ ਥੈਲਾ ਪਾਇਆ ਹੈ, ਸਿਰ ਤੇ ਛਤਰੀ ਲਈ ਵਿਹੜੇ ਫਿਰ ਚਿੱਠੀਆਂ ਪਹੁੰਚਾਉਣੀਆਂ, ਨੌਕਰ ਹੈ ਸਰਕਾਰ ਦਾ, ਕਿਉਂਕਿ ਤਨਖਾਹ ਇਸੀ ਗੱਲ ਦੀ ਮਿਲਦੀ ਹੈ, ਫਿਰ ਭਾਈ ਮੀਂਹ ਚ ਜਾ ਰਿਹਾ, ਸ਼੍ਰੀ ਮਹਾਰਾਜ ਨੌਕਰ ਹੈ, ਨੌਕਰੀ ਇਸੇ ਗੱਲ ਦੀ ਮਿਲਦੀ ਹੈ, ਮੀਂਹ ਕਣੀਆਂ ਦੇ ਵਾਸਤੇ ਗਰਮੀ ਸਰਦੀ ਕੀ। ਗੁਰੂ ਜੀ ਫਰਮਾਉਂਦੇ ਮਰਦਾਨੇ ਅਸੀਂ ਵੀ ਤਾਂ ਰੱਬ ਦੇ ਨੌਕਰਾਂ ਦਾ, ਅਸੀਂ ਵੀ ਥਾਂ ਥਾਂ ਫਿਰ ਕੇ ਰੱਬ ਦੀ ਖਲਕਤ ਨੂੰ ਰੱਬ ਦੇ ਚਰਨਾਂ 'ਚ ਜੋੜਨਾ ਹੈ, ਟੁੱਟੀ ਟੁੱਟੀਆਂ ਰੋਣਾਂ ਨੂੰ ਸਾਨੂੰ ਕਰਤਾਰ ਨੇ ਜੋੜਨ ਵਾਸਤੇ ਭੇਜਿਆ, ਜਿਵੇਂ ਇੱਕ ਕਾਰੀਗਰ ਲੋਹਾਰ ਮਿਸਤਰੀ ਇੱਕ ਛੋਟਾ ਟੁਕੜਾ ਲੋਹੇ ਦਾ ਇੱਕ ਵੱਡਾ ਟੁਕੜਾ ਹੁੰਦਾ, ਕਿਹਾ ਜਿਹਾ ਅਸਚਰਜ ਟਾਂਕਾ ਲਗਾਉਂਦਾ ਹੈ, ਦੋਵਾਂ ਦਾ ਇੱਕ ਕਰ ਦਿੰਦਾ, ਦੇਖਣ ਵਾਲੇ ਨੂੰ ਇੱਕੋ ਹੀ ਪ੍ਰਤੀਤ ਹੁੰਦਾ ਹੈ, ਦੋ ਨਹੀਂ ਪ੍ਰਤੀਤ ਹੁੰਦੇ। ਇਸੀ ਤਰ੍ਹਾਂ ਜੀਵ ਰੱਬ ਤੋਂ ਵਿਛੜ ਕੇ ਅਨੇਕਾਂ ਦੁੱਖ ਤਕਲੀਫ ਕਲੇਸ਼ਾਂ ਦਾ ਸ਼ਿਕਾਰ ਹੋ ਰਿਹਾ ਹੈ। ਅੱਗੇ ਨੂੰ ਕਰਕੇ ਸੀ ਜਾਣ ਦੇ ਵਾਸਤੇ ਤਿਆਰੀਆਂ ਕਰ ਰਿਹਾ ਸੀ। ਅਸੀਂ ਨਿਰੰਕਾਰ ਦੇ ਰੂਪੋਂ ਥਾਂ ਥਾਂ ਤੁਰਕੇ ਸ਼ਬਦ ਰੂਪੀ ਟਾਂਕੇ ਨਾਲ ਉਹਨਾਂ ਨੂੰ ਰੱਬ ਨਾਲ ਜੋੜਨ ਵਾਸਤੇ ਆਏ ਹਾਂ। ਅਸੀਂ ਵੀ ਤਾਂ ਰੱਬ ਦੇ ਨੌਕਰ ਸੀ, ਸਾਡੇ ਵਾਸਤੇ ਮੌਸਮ ਤੇ ਇਹਨਾਂ ਗੱਲਾਂ ਦਾ ਕੀ ਬੰਧਨ। ਇੰਨਾ ਕਹਿੰਦੇ ਹੋਇਆ ਗੁਰੂ ਜੀ ਉੱਠ ਖੜੇ ਹੋਏ। ਚੱਲ ਮਰਦਾਨੇ ਤੈਨੂੰ ਗੁਰੂ ਵਸੰਦ ਕਰ ਮੁਕਾਬਲਾ ਕਰ ਲਈ ਰੋਈਆਂ ਦਾ ਤੇ ਗੁਰੂ ਵਸੰਦ ਅੱਗੇ ਗੁਰੂ ਜੀ ਪਿੱਛੇ ਭਾਈ ਕਾਲਾ ਮਰਦਾਨਾ ਤੁਰੇ ਜਾਣਗੇ। ਕਿਤੇ ਸਾਫ ਰਸਤਾ ਆ ਜਾਂਦਾ ਹੈ, ਕਿਤੇ ਪਾਣੀ ਆ ਜਾਂਦਾ ਹੈ, ਕਿਹਾ ਜਾ ਤਰੀ ਸਮਾਂ ਲੰਘਾਉਂਦੇ। ਇਸੀ ਤਰ੍ਹਾਂ ਹੁੰਦੇ ਹੁੰਦੇ ਸ਼ਾਮ ਹੋ ਗਈ। ਸੂਰਜ ਛਿਪਣ ਵਾਲਾ ਇੱਕ ਨਗਰ ਆਇਆ, ਇੱਕ ਪਿੰਡ ਆ ਗਿਆ। ਉਸ ਪਿੰਡ ਦੇ ਸਾਰੇ ਲੋਕ ਅੰਤਈਏ ਤੱਕ ਠੱਗਾਂ ਦਾ ਪਿੰਡ ਸੀ। ਉਹ ਜਦੋਂ ਦੇਖਦੇ ਹਨ ਅੱਗੇ ਗੁਰੂ ਬਾਬਾ ਜੀ ਚਿਹਰੇ ਤੇ ਜਲਾਲ ਹੈ, ਭਾਈ ਵਾਲਾ ਮਰਦਾਨਾ ਦੂਰੋਂ ਉਹਨਾਂ ਨੇ ਸਮਝਿਆ ਕਿ ਚਿਹਰੇ ਤੇ ਬੜੀ ਰੌਣਕ ਹੈ, ਕੋਈ ਬੜਾ ਧਨਾਡ ਆਦਮੀ। ਇਹ ਲੋਕ ਚਿਹਰੇ ਤੇ ਅਨੁਮਾਨ ਲਗਾਇਆ ਕਰਦੇ, ਇਹਨਾਂ ਪਾਸ ਦੂਜੀ ਦੌਲਤ ਹੈ, ਦੂਜਾ ਧਨ ਹੈ, ਭਾਵੇਂ ਉੱਪਰੋਂ ਕੁਛ ਖਾਸ ਮਾਲ ਮਤਾ ਨਹੀਂ ਪ੍ਰਤੀਤ ਹੁੰਦਾ, ਪਰ ਚਿਹਰੇ ਚਿਹਰੇ ਦੱਸ ਰਹੇ ਇਹਨਾਂ ਪਾਸ ਬਹੁਤ ਧਨ ਹੈ। ਚੰਗਾ, ਅੱਜ ਚੰਗੀ ਤਰ੍ਹਾਂ ਮਿਲ ਗਈ ਹੈ, ਅੱਗੇ ਵਧੇ, ਆਓ ਜੀ ਬੈਠੋ। ਇੱਕ ਬੈਠ ਵਿੱਚ ਲਿਜਾ ਬਿਠਾਇਆ, ਸੂਰਜ ਵੀ ਛਿਪ ਗਿਆ। ਆ ਕੇ ਕਹਿਣ ਲੱਗੇ ਇਸ਼ਨਾਨ ਕਰਨਾ ਹੈ, ਠੰਡਾ ਜਾਂ ਜਲ, ਗਰਮ ਜਲ ਇਹੋ ਜਿਹਾ ਕਰੋ ਵੀ ਪਿਆਰ ਹੈ। ਸੂਰਜ ਕਹਿੰਦੇ ਨਹੀਂ, ਇਸ਼ਨਾਨ ਨਹੀਂ ਕਰਨਾ, ਪੰਜ ਇਸ਼ਨਾਨ ਇਹ ਵੀ ਨਹੀਂ ਕਰਨਾ, ਜਲ ਪਾਣੀ ਕੁਛ ਪਿਓ ਕਹੋ, ਸਰਦਾਰੀ ਕੰਜੀ ਦੁੱਧ ਵਗੈਰਾ ਜੋ ਕੁਛ। ਗੁਰੂ ਜੀ ਕਹਿੰਦੇ ਕੁਛ ਨਹੀਂ ਛਕਣਾ। ਮਰਦਾਨੇ ਨੂੰ ਅਕਸਰ ਭੁੱਖ ਲੱਗਦੀ ਹੁੰਦੀ, ਸੁੱਖ ਤੇ ਆਏ ਸੇ, ਉਹ ਚਾਹੁੰਦਾ ਵੀ ਗੁਰੂ ਜੀ ਕੁਛ ਮੰਗਾਉਣ ਤੇ ਨਹੀਂ ਛਕਣ, ਪਰ ਗੁਰੂ ਜੀ ਹਰ ਇੱਕ ਚੀਜ਼ ਨੂੰ ਜਵਾਬ ਦੇਣ ਜਾਂਦੇ। ਉਹ ਜਾਣਦੇ ਨੇ ਇਹ ਠੱਗਾਂ ਦਾ ਪਿੰਡ ਹੈ, ਇਹਨਾਂ ਨੇ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਜ਼ਹਿਰ ਮਿਲਾ ਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕਰੀ। ਇਹ ਜਾਣਦੇ ਹਨ ਮਰਦਾਨਾ ਜਾਣ ਨਹੀਂ ਰਿਹਾ, ਤੁਸੀਂ ਕਰਕੇ ਸੋ ਕਿਤਨੇ ਨੂੰ ਕੁਛ ਸਮਾਂ ਹੋਰ ਗੁਜ਼ਰ ਗਿਆ। ਉਹਨਾਂ ਨੇ ਆ ਕੇ ਪ੍ਰਾਰਥਨਾ ਕੀਤੀ, ਮਹਾਰਾਜ ਭੋਜਨ ਵੀ ਤਿਆਰ, ਹੁਕਮ ਹੋਵੇ ਤੇ ਭੋਜਨ ਲਿਆਈਏ। ਗੁਰੂ ਜੀ ਨੇ ਜਵਾਬ ਦਿੱਤਾ, ਭੋਜਨ ਵੀ ਨਹੀਂ ਛੱਡਣਾ, ਸਾਨੂੰ ਕੋਈ ਰੁਚੀ ਨਹੀਂ। ਮਰਦਾਨਾ ਚਾਹੁੰਦਾ ਹੈ, ਭੁੱਖ ਲੱਗੀ ਹੈ, ਚਲੋ ਜਲ ਪਾਣੀ ਵੀ ਪ੍ਰਸ਼ਾਦ ਸਮਝੇ। ਖੈਰ ਉਹ ਜਦੋਂ ਬਾਹਰ ਗਏ, ਮਰਦਾਨਾ ਨੇ ਆਪਣੀ ਕੀਤੀ ਗਰੀਬ ਨਵਾਜ, ਅਗਰ ਆਪਣੇ ਨਹੀਂ ਛੱਡਣਾ ਨਾ ਛੱਡੋ, ਮੇਰੇ ਭੁੱਖ ਲੱਗੀ ਹੈ, ਜ਼ਰੂਰ ਕੁਛ ਨਾ ਕੁਛ ਮੰਗਵਾ ਦਿਓ। ਗੁਰੂ ਜੀ ਕਹਿਣ ਦੇ ਮੰਗਵਾ ਤਾਂ ਦਿੰਦੇ ਹਾਂ ਮਰਦਾਨਿਆਂ, ਪਰ ਤੂੰ ਗੁਰਦੁਆਰਾ ਨੂੰ ਬਹੁਤਾ ਪਸੰਦ ਕਰਦਾ ਸੀ, ਪਿੰਡਾਂ ਸ਼ਹਿਰਾਂ ਨੂੰ ਚਾਹੁੰਦਾ ਸੀ, ਰੋਈਆਂ ਨੂੰ ਪਸੰਦ ਨਹੀਂ ਸੀ ਕਰਦਾ, ਤੈਨੂੰ ਦਿਖਾਉਣ ਵਾਸਤੇ ਆਇਆ ਵੀ ਇਹੋ ਜਿਹੇ ਇਹ ਪਿੰਡ ਸਾਰੇ ਠੱਗ ਹਨ। ਇਹਨਾਂ ਦੀ ਕੋਸ਼ਿਸ਼ ਹਰ ਤਰੀਕੇ ਸਿਰ ਸਾਨੂੰ ਮਾਰ ਕੇ ਖਤਮ ਕਰਨ ਦੀ ਹੈ। ਸਾਡੇ ਪਾਸ ਇਹਨਾਂ ਨੂੰ ਭਰਮੇ ਵੀ ਬਹੁਤ ਅਸੰਭਵ ਹੈ, ਤੇ ਉਹ ਲੋਕ ਇਹਨਾਂ ਦਾ ਅੱਗੇ ਵੀ ਹੋਰ ਲੋਕਾਂ ਨਾਲ ਇਹੋ ਜਿਹੇ ਵਿਹਾਰ ਹੈ। ਸੋ ਹਰ ਚੀਜ਼ ਦੇ ਵਿੱਚ ਜ਼ਹਿਰ ਮਿਲਿਆ ਹੋਇਆ, ਜੇ ਤੇਰੀ ਇੱਛਾ ਹੈ ਤੈਨੂੰ ਮੰਗਵਾ ਦਿੰਦੇ ਹਾਂ। ਮਰਦਾਨਾ ਤਹਿਸੀਲ ਹੈ ਗਰੀਬਾਂ ਸਥਾਨ, ਕਹਿਣ ਲੱਗੇ ਮਰਦਾਨਾ ਠੱਗ ਸਾਰਾ, ਤੇ ਇਹਨਾਂ ਦੀ ਹਰ ਚੀਜ਼ ਦੇ ਵਿੱਚ ਜ਼ਹਿਰ ਮਿਲਿਆ ਹੋਇਆ, ਇਸ ਕਰਕੇ ਤੂੰ ਕਰਤਾਰ ਕਰਾਂਗੇ, ਦੇਖੀ ਚੱਲ ਕੀ ਕਰਦਾ। ਸੋ ਬਾਹਰ ਜਾ ਕੇ ਉਹ ਲੋਕ ਹੈਰਾਨ ਹੁੰਦੇ ਹਨ ਵੀ ਅੱਗੇ ਜਿਹੜਾ ਕੋਈ ਹੁੰਦਾ ਸੀ ਜੋ ਪੀਂਦੇ ਖਾਣ ਪੀਣ ਵਿੱਚ ਅਟਕਾ ਪੀ ਲੈਂਦਾ, ਇਹ ਕਿਹੋ ਜਿਹੇ ਲੋਕ ਹਨ, ਖਾਂਦੇ ਪੀਂਦੇ ਨੀ ਕੁਛ। ਉਹ ਕਿੱਦ ਕਹਿੰਦਾ ਪਈ ਤਾਂ ਸੂਹੀਏ ਹੋਣਗੇ, ਸਰਕਾਰ ਖੁਸ਼ੀਏ ਹੋਣਗੇ, ਇਸ ਕਰਕੇ ਨਹੀਂ ਖਾਂਦੇ ਪੀਂਦੇ। ਦੂਜਾ ਕੋਲੇ ਕਹਿੰਦਾ ਪੁੱਛੋ ਗਏ, ਅਸੀਂ ਹੋਰ ਤਰੀਕੇ ਜਿਹੜੇ ਖਤਮ ਕਰ ਦਾਂਗੇ ਇਹਨਾਂ ਨੂੰ। ਤਿੰਨ ਚਾਰ ਮੁੰਡੇ ਨੂੰ ਕਹਿੰਦੇ ਕਰੋ ਮੁੰਡੇ ਰਸੇ ਲੱਜਾਂਗੇ, ਇਹਨਾਂ ਨੂੰ ਕੇ ਖਤਮ ਕਰਦੇ, ਨਹੀਂ ਖਾਂਦੇ ਨਾ ਖਾਂ। ਸੋ ਉਹਨਾਂ ਉੱਧਰ ਇਹ ਤਿਆਰੀ ਕਰਨ ਲੱਗ ਪਏ ਵੀ ਕਿਵੇਂ ਨੂਰ ਕੇ ਇਹਨਾਂ ਨੂੰ ਖਤਮ ਕਰਦੀ, ਹੋਰ ਤਾਂ ਇਹਨਾਂ ਨੂੰ ਕੋਈ ਇਹ ਵਾਲੀ ਵਾਸ ਨਜ਼ਰ ਨਹੀਂ ਆਉਂਦਾ। ਇਹ ਤਿੰਨੇ ਹਨ ਕੀ ਇਹਨਾਂ ਦਾ ਮਨ ਮਤਾ ਇਹਨਾਂ ਪਾਸ ਚੰਗਾ ਨਹੀਂ ਨਾ, ਕਿਉਂਕਿ ਚਿਹਰੇ ਸੋਹਣੇ ਰੌਣਕ ਦਾ। ਇਉਂ ਕਰਕੇ ਉਹ ਤਿਆਰੀਆਂ ਕਰਨ ਲੱਗ ਪਏ, ਸਮਾਂ ਗੁਜ਼ਰਦਾ ਚਲਾ ਗਿਆ, ਤਕਰੀਬਨ ਡੇਢ ਪਹਿ ਰਾਤ ਚਲੀ ਗਈ। ਉਹ ਤਿਆਰ ਹਨ, ਆ ਕੇ ਵੀ ਇਹਨੂੰ ਫੜ ਲਈਏ ਤੇ ਰਸਿਆਂ ਨਾਲ ਨੂਰ ਕੇ ਖਤਮ ਕਰ ਦਈਏ, ਮਨ ਮਤਾ ਖੋਲੀਏ, ਫਿਰ ਇੱਧਰ ਉੱਧਰ ਖਤਮ ਕਰ ਦਈਏ, ਦਬਾ ਦੀ ਜਿਵੇਂ ਅੱਗੇ ਕਰਦੇ ਸੀ। ਇਹ ਤਿਆਰ ਹੀ ਹਨ ਮਰਦਾਨੇ, ਗੁਰੂ ਜੀ ਮੁਸਕਰਾ ਕੇ ਕਹਿੰਦੇ ਮਰਦਾਨਿਆਂ ਰਬਾਬ ਉਠਾ ਦਾ, ਹੁਣ ਲੋੜ ਹੈ ਫਿਰ ਰਬਾਬ ਦੀ। ਮਰਦਾਨੇ ਰਬਾਬ ਉਠਾਇਆ, गुरु जी ने उच्चे सुर दे विच ए शब्द उच्चारण किन्हें न रखी लज। शरीर एक नगरी है, शरीर एक पिंड है, इस दिल के चोर भी बसते हैं, ठग भी बसते हैं, देवते भी बसते हैं, भले लोग भी बसते हैं, ये रब भी बसता है ये शरीर के अंदर। हाँ जी, जो ब्रह्मंड है सोई पिंड है, जो खोजे सो खावे, पीता प्रणय परम तत् है सतगुरु वे लिखा है। जो सारे ब्रह्मांड विच है ये शरीर विच है, शरीर छोटा ब्रह्मांड है, इस नूं आलमे शरीर कहा है, दुनिया नूं आलमे कबीर कहा है। जो सारे संसार विच इहदे अंदर शरीर के अंदर सब कुछ ही है। तो ठग ने इत्थे पंज ठग दसे, रूप ये भी ठग है, राज ये भी ठग, जात चंगी ये भी ठग, जोबन ये भी ठग, नाल ये भी ठग, ये जिहड़े हन आत्म तन नूं ठगी जांदे, जिन्हां दा मन इन्हां दे अधीन है, अधीन होके मानुष आया है उह परमेश्वर उहदा शून हो जांदा, परमेश्वर तों विमुख हो जांदा, इन आत्म तन उहदा ठगिया जांदा है, तो आत्मरस वालों विमुख हो जाता। इतने क्यों दसे इशारा किते किते से शरीर दे विच पंज चोर दसे, एक नगरी पंज चोर वसे, काम क्रोध लोभ मोह अहंकार। शरीर की नगरी दे विच पंज चोर वसते हैं, देखी भी चलो वसते ने जना, हाँ क्रोध लोभ मोह अहंकार। अमृत लूटे मनमुख नहीं बूझे, किसे आगे करें पुकार, अमृत ਅਮਰ ਕਰ ਦੇਣ ਵਾਲਾ ਪਰਮੇਸ਼ਰ ਦਾ ਨਾਮ ਭਜਨ ਦੇ ਵਿੱਚ ਹਨ, ਇਹ ਦੱਸੇ ਹੀ ਜਾਂਦੇ ਹਨ, ਪਰ ਮਨਮੁੱਖ ਨੂੰ ਪਤਾ ਹੀ ਨਹੀਂ ਲੱਗਦਾ। ਜੇ ਅੱਗੇ ਪੁਕਾਰ ਕੇ ਉਹਨੂੰ ਪਤਾ ਹੀ ਨਹੀਂ ਵੀ ਮੇਰਾ ਧਨ ਲੁੱਟਿਆ ਜਾ ਰਿਹਾ, ਮੈਨੂੰ ਕੰਗਾਲ ਬਣਾ ਦਿੱਤਾ ਇਹਨਾਂ। ਹਾਂਜੀ, ਕਾਇਆ ਨਗਰੀ ਪੰਜ ਚੋਰ ਵਸੀ ਵਾਲੇ ਵਰਜਿਤ ਚੋਰੀ ਧਾਵੇ ਤ੍ਰੈ ਦਸਮਾਲ ਰੱਖੇ ਜੋ ਨਾਨਕ ਮੋਹ ਮੁਕਤ ਸੁਖ ਪਾਵੇ। ਸਰੀਰ ਰੂਪੀ ਨਗਰੀ ਦੇ ਪੰਜ ਚੋਰ ਵਸਦੇ, ਰੋਕਦੇ ਰੋਕਦੇ ਚੋਰੀ ਕਰਦੇ, ਜ਼ਬਰਦਸਤੀ ਛੱਪਾ ਮਾਰਦੇ ਹਨ। ਜਿਹੜਾ ਤ੍ਰੈ ਦਸ ਪੰਜ ਕਾਮ ਕੋਰ ਅਹੰਕਾਰ ਪੰਜ ਸ਼ਬਦ ਸੁਪਦ ਰੂਪ ਦਸ ਤ੍ਰੈ ਆਸਾ ਤ੍ਰਿਸ਼ਨਾ ਚਿੰਤਾ, ਇਹਨਾਂ ਤਿੰਨਾਂ ਨੂੰ ਕਾਬੂ ਕਰਦਾ ਹੈ, ਉਹ ਜਿਉਂਦਾ ਮੁਕਤ ਹੁੰਦਾ, ਸਰਲ ਮੁਖ ਦਾ ਭਾਗੀ ਬਣਦਾ। ਨੈਨੋ ਨੀਂਦ ਪਰ ਦਿਸ਼ਟ ਵਿਕਾਰ, ਨੈਨੋ ਨੀਂਦ ਪਰ ਦਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਰ, ਮਨ ਸੋਇਆ ਮਾਇਆ ਵਿਸਮਾਰ। ਸਗੁ ਸਹੇਲੀ ਆਪਣੇ ਰਸ ਮਾਰਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੂ ਸੰਹਾਰ ਪੰਚ ਬਟਵਾਰੇ, ਸੁਨੇ ਨਗਰ ਪਰੇ ਖਗਿਆਰੇ। ਜਿਸ ਨਗਰ ਦੇ ਵਿੱਚ ਪਹਿਰਾਂ ਨੇ ਪਿੰਡਾਂ ਦੇ ਵਿੱਚ ਅਕਸਰ ਦੇਖਦੇ ਨੇ, ਚੌਂਕੀਦਾਰ ਰਾਤ ਨੂੰ ਆਵਾਜ਼ਾਂ ਜਗਾਉਂਦੇ ਫਿਰਦੇ ਲੋਕਾਂ ਨੂੰ, ਕਿਉਂਕਿ ਚੋਰ ਉਹਨਾਂ ਦਾ ਧਾਨਾ ਲੁੱਟ ਲੈਣ, ਲੋਕਾਂ ਦੀ ਨੀਂਦ ਗੂੜੀ ਹੁੰਦੀ ਹੈ। ਜਿਹੜੇ ਭਜਨ ਕਰਨ ਵਾਲੇ ਸੂਖਸ਼ਮ ਆਹਾਰ ਹੁੰਦਾ, ਉਹਨਾਂ ਦੀ ਨੀਂਦ ਵੀ ਸੂਖਸ਼ਮ ਹੁੰਦੀ ਹੈ। ਜਿੰਨਾ ਗੂੜਾ ਖੁਰਾਕ, ਜਿੰਨੀ ਬੋਝਲ ਖੁਰਾਕ, ਥੱਕ ਟੁੱਟ ਕੇ ਆਦਮੀ ਪੈਂਦਾ, ਉਹਦੀ ਨੀਂਦ ਵੀ ਇਹੋ ਜਿਹੀ ਗੂੜੀ ਹੁੰਦੀ ਹੈ। ਤਾਂ ਹੀ ਉਹਨਾਂ ਨੇ ਮੰਜੇ ਚੱਕ ਕੇ ਪਰਾਂ ਕਰਦੇ ਪਿੰਡਾਂ 'ਚ ਦੇਖਿਆ, ਕੁਛ ਖੋਲ ਕੇ ਲੈ ਜਾਣ, ਬਲਦ ਖੋਲ ਕੇ ਲੈ ਜਾਂਦੇ, ਪਤਾ ਤੱਕ ਨਹੀਂ ਲੱਗਦਾ ਉਹਨਾਂ ਨੂੰ। ਜੇ ਹਲਕੀ ਸੂਖਸ਼ਮ ਨੀਂਦ ਹੋਵੇ, ਬਿਜਲੀ ਲੰਘੀ, ਇੰਨੇ ਕੁ ਖੜਕੇ ਨਾਲ ਵੀ ਜਾਗ ਪੈ ਜਾਂਦੀ ਹੈ। ਤਾਂ ਤੇ ਦੱਸਦੇ ਨੇ ਪਹਿਰੇਦਾਰ ਚੌਕੀਦਾਰ ਪਿੰਡਾਂ 'ਚ ਹੁੰਦੇ ਹਨ, ਹਾਕਾ ਮਾਰਦੇ ਫਿਰਦੇ ਹਨ, ਅੱਧੀ ਰਾਤ ਤੇ ਸ਼ੁਰੂ ਹੋ ਜਾਂਦੇ ਨੇ ਸਾਰੇ ਗਲੀ ਕੁੱਚੇ ਵਿੱਚ, ਤਾਂ ਕਿ ਲੋਕ ਜਾਗਦੇ ਰਹਿਣ, ਐਸਾ ਨਾ ਹੋਵੇ ਕੋਈ ਚੋਰ ਇਹਨਾਂ ਦੇ ਘਰ ਨੂੰ ਲੁੱਟ ਕੇ ਲੈ ਜਾਣ, ਨੁਕਸਾਨ ਹੁੰਦਾ। ਇਸੇ ਤਰ੍ਹਾਂ ਜਿਸ ਨਗਰ ਦੇ ਵਿੱਚ ਚੌਕੀਦਾਰ ਨਹੀਂ, ਉੱਥੇ ਚੋਰਾਂ ਦਾ ਬਲ ਪੈ ਜਾਂਦਾ ਹੈ। ਇਸੇ ਤਰ੍ਹਾਂ ਸਰੀਰ ਰੂਪੀ ਨਗਰ ਦੇ ਵਿੱਚ ਪੰਜ ਚੋਰ ਵਸਦੇ ਨੇ, ਪਰ ਕਿੱਥੇ ਉਹ ਛਾਪਾ ਮਾਰਦੇ ਨੇ ਇਹ ਚੋਰ, ਜਿਸ ਸਰੀਰ ਰੂਪੀ ਨਗਰ ਦੇ ਵਿੱਚ ਨਾਮ ਦਾ ਪਹਿਰਾ ਨੇ, ਜਿਸ ਨਗਰ ਦੇ ਵਿੱਚ ਨਾਮ ਦਾ ਪਹਿਰਾ ਨਹੀਂ, ਉੱਥੇ ਇਹ ਖੁੱਲ ਦਿਲੀ ਨਾਲ ਰੁੱਤੇ ਨੇ, ਫਿਕਰੀ ਨਾਲ ਰੁੱਤੇ ਨੇ। ਸੁਨੇ ਨਗਰ ਪਰੇ ਠਗਿਆਰੇ, ਇਹ ਠਗਿਆਰੇ ਜਿਹੜੇ ਸੁਨੇ ਨਗਰ ਵਿੱਚ, ਜਿਸ ਦੇ ਵਿੱਚ ਨਾਮ ਦਾ ਪਹਿਰਾ ਨਹੀਂ, ਉਸ ਨਗਰ ਵਿੱਚ ਆਪਣਾ ਬਲ ਪਾਉਂਦੇ ਨੇ। ਇੰਤੇ ਰਾਖੇ ਬਾਪ ਨਾ ਮਾਈ, ਪਿਤਾ ਮਾਤਾ ਇਹਨਾਂ ਪੰਜਾਂ ਤੋਂ ਰੱਖਿਆ ਨਹੀਂ ਕਰ ਸਕਦਾ। ਇੰਤੇ ਰਾਖੇ ਵੀਤ ਨਾ ਪਾਈ, ਮਿੱਤਰ ਭਾਈ ਦੋਸਤ ਵੀ ਇਹਨਾਂ ਤੋਂ ਛੁਟਕਾਰਾ ਨਹੀਂ ਕਰਾ ਸਕਦੇ। ਦਰਬ ਸਿਆਣਤ ਨਾ ਹੋਏ ਰਹਿਤੇ, ਧਨ ਦੇ ਨਾਲ ਅਕਲ ਦੀਆਂ ਚਿਤਰਾਈਆਂ ਨਾਲ ਵੀ ਕਾਬੂ ਨਹੀਂ ਹੁੰਦੇ, ਕੋਈ ਉਪਾ ਸਾਧ ਸੰਗ ਇਹ ਦੁਸ਼ਟ ਵਸ, ਇੱਕ ਉਪਾਅ ਸਾਧਨ ਦੇ ਦੁਸ਼ਟ ਵਸ ਉੱਤੇ ਤਾਂ ਇਹ ਪੰਜੇ ਚੋਰ ਇਸ ਜਿਸਮ ਦੇ ਅੰਦਰ ਛਾਪਾ ਮਾਰ ਰਹੇ ਆਤਮ ਥਨ ਨਾਮ ਰੂਪੀ ਥਨ ਲੁੱਟ ਕੇ ਜੀਵ ਨੂੰ ਪਰਮਾਰਥਕ ਨੁਕਤਾ ਨਿਗਾਹ ਤੇ ਕੰਗਾਲ ਕਰ ਦਿੱਤਾ, ਦੁਖੀ ਕਰ ਦਿੱਤਾ। ਇਹਦਾ ਮਨ ਪੱਠੇ ਪੈ ਚੌਂਕ ਘੜੀ ਜਾਂਦਾ ਬਲਦਾ ਛੱਡਦਾ ਰਹਿੰਦਾ, ਕਿਸੇ ਵੇਲੇ ਵੀ ਸ਼ਾਂਤ ਠੰਡ ਨਹੀਂ ਪ੍ਰਤੀਤ ਹੁੰਦੀ। ਅਨੇਕਾਂ ਬੇਕਾਇਦਾ ਜੇ ਯਤਨ ਕਰਦਾ ਹੈ ਸੁਖੀ ਹੋਣ ਦੇ, ਮਨ ਨੂੰ ਸ਼ਾਂਤ ਕਰਨ ਦੇ, ਠੰਡਾ ਕਰਨ ਦੇ, ਪਰ ਸ਼ਾਂਤੀ ਭਜਨ ਤੋਂ ਬਿਨਾਂ ਕਿੱਥੇ। ਉਹ ਤੁਹਾਨੂੰ ਇਹਨਾਂ ਚੋਰਾਂ ਨੇ ਲੁੱਟ ਛੱਡਿਆ, ਚੰਗਾ ਛਾਪਾ ਮਾਰ ਦੇਣ, ਕਿਉਂਕਿ ਪਹਿਰਾ ਨਹੀਂ ਹੈ ਇਹਦੇ ਅੰਦਰ, ਸ਼ਬਦ ਪਹਿਰਾ ਨਹੀਂ ਹੈ। ਕਿਸੇ ਜਗਿਆਸੂ ਨੇ ਇਹਨਾਂ ਪੰਜਾਂ ਤੋਂ ਦੁਖੀ ਹੋ ਕੇ, ਸਾਰੀ ਦੁਨੀਆਂ ਇਹਨਾਂ ਦੀ ਦੁਖੀ ਕੀਤੀ ਹੈ, ਸਭ ਦੁਖੀ ਹੋ ਕੇ ਵਾਹਿਗੁਰੂ ਅੰਤਰਯਾਮੀ ਦੀ ਦਰਗਾਹ ਦੇ ਵਿੱਚ ਉੱਚੀ ਉੱਚੀ ਰੋ ਰੋ ਕੇ ਯੂੰ ਪੁਕਾਰ ਕੀਤੀ ਸੀ।
Oh, my God.
ਤੋਂ ਦੁਖੀ ਹੋ ਕੇ ਜਿਵੇਂ ਕਿਸੇ ਨੂੰ ਚੋਰ ਡਾਕੂ ਤੰਗ ਕਰਦੇ ਹੋਣ, ਉੱਚੀ ਉੱਚੀ ਦੁਹਾਈ ਦੇਵੇ ਜਿਹੜਾ ਉਹਨੂੰ ਬਚਾ ਸਕੇ ਕੋਈ। ਇਹਨੂੰ ਪਰਮਾਤਮਾ ਸਭ ਤੋਂ ਬੜਾ ਸ਼ਕਤੀਮਾਨ ਹੈ। ਉਸਦੇ ਅੱਗੇ ਕਿਸੇ ਜਗਿਆਸੂ ਨੇ ਦੁਖੀ ਹੋ ਕੇ ਪੁਕਾਰ ਕੀਤੀ, ਰਾਤ ਪਿਤਾ ਪ੍ਰਭ ਮੇਰੇ, ਮੋਏ ਨਿਰਗੁਣ ਸਰਗੁਣ ਤੇਰੇ। ਪਰਮੇਸ਼ਰ ਨੇ ਕਿਹਾ ਕਾਹਤੋਂ ਰੱਖਿਆ ਚਾਹੁੰਦਾ ਹੈ, ਕਿਸ ਵਸਤੂ ਤੋਂ ਮੇਰੀ ਰੱਖਿਆ ਦਾ ਚਾਹਵਾਨ ਹੈ। ਉਸਨੇ ਅਰਥ ਕੀਤੀ, ਪੰਚ ਬਿਖਾਦੀ ਇੱਕ ਗਰੀਬਾ ਰੱਖੋ ਰੱਖਣਹਾਰੇ। ਪੰਜੇ ਹੀ ਨਹੀਂ ਬਲਕਿ ਹੋਰ ਵੀ ਬਹੁਤ ਸਾਰੇ ਇਹਨਾਂ ਨੇ ਉਹਨੂੰ ਦੱਸਿਆ। ਚਿੰਤਾ ਤਿੰਨ ਲੈਣਾ ਹਰ ਵਕਤ ਇਹਨੂੰ ਚਿੰਬੜੀਆਂ ਹੋਈਆਂ, ਵਿਦਿਆ ਸੰਤਾ ਰਾਜਸ ਤਿੰਨ ਵਿੱਚ ਪੰਜ ਕਲੇਸ਼ ਚਿੰਬੜੇ ਹੋਏ ਹਨ। ਹੋਰ ਕਿਤਨੇ ਆਧਿਆਤਕਵਾਸ ਤੈਨੂੰ ਬੜੇ ਬੜੇ ਸਾਪ ਚਿੰਬੜੇ ਹੋਏ, ਕਿਤਨੇ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਰਿਹਾ ਹੈ। ਇਸ ਛੁਟਕਾਰੇ ਦੀ ਕੋਈ ਆਤਮੀ ਦਿਨ ਦੁਖੀ ਹੋ ਕੇ ਜਗਿਆਸੂ ਨੇ ਪਰਮੇਸ਼ਰ ਦੇ ਚਰਨ ਪ੍ਰਾਰਥਨਾ ਕੀਤੀ, ਰਾਖੀ ਦਾ ਪ੍ਰਭੂ ਮੇਰੇ, ਮੋਏ ਨਿਰਗੁਣ ਸਰਗੁਣ ਤੇਰੇ। ਪਰਮੇਸ਼ਰ ਨੇ ਕਿਹਾ ਤੂੰ ਕਾਹਤੋਂ ਰੱਖਿਆ ਚਾਹੁੰਦਾ ਹੈ। ਉਸਨੇ ਕਿਹਾ ਪੰਚ ਬਿਖਾਦੀ ਇੱਕ ਗਰੀਬਾ ਰੱਖੋ ਰੱਖਣ ਹਾਰੇ, ਹੇਤ ਕਰੇ ਔਰ ਬਹੁ ਸੰਤਾਰ ਆਇਓ ਸ਼ਰਨ ਤੇ ਹਨ। ਪੰਚ ਕਾਮ ਕੁਲ ਮੰਕਾਰ ਹੇ ਦੁਸ਼ਮਣ, ਜੀਵ ਇੱਕ ਗਰੀਬ ਹੈ, ਇਹ ਪ੍ਰਭੂ ਇਹਨਾਂ ਤੋਂ ਰੱਖਿਆ ਕਰਕੇ ਤੰਗ ਕਰਦੇ ਹਨ, ਆਪ ਹੀ ਇਹਨਾਂ ਤੋਂ ਬਚਾ ਸਕਦੇ ਹੋ, ਕੁਛ ਨਹੀਂ। ਪਰਮੇਸ਼ਰ ਨੇ ਕਿਹਾ ਹੋਰ ਕੋਈ ਉਪਾਅ ਕਰ ਲੈ, ਹੋਰ ਕੋਈ ਯਤਨ ਕਰ ਲੈ। ਕਹਿਣ ਲੱਗੇ ਮਹਾਰਾਜ, ਕਿੰਤੇ ਰੱਖ ਕੇ ਬਾਪ ਨਮਾਈ, ਉਤੇ ਰੱਖ ਕੇ ਮੀਤ ਨਾ ਭਾਈ, ਦਰਬ ਸਿਆਣਪ ਨਾ ਹੋਏ ਰਹਿਤੇ, ਇਹ ਕਿਸੇ ਤਰੀਕੇ ਸਿਰ ਵਸ ਨਹੀਂ ਹੁੰਦੇ। ਕਰ ਕਰ ਹਾਰਿਓ ਅਣਕ ਬਹੁ ਭਾਂਤੀ, ਛੋਟੇ ਕਥਨ ਨਾਹੀ, ਇੱਕ ਬਾਤ ਸੁਣਤਾ ਕੀ ਕੋਟਾ, ਸਾਧ ਸੰਗ ਮਿਟ ਜਾਂਦੀ। ਹੋਰ ਕਿਤੋਂ ਛੁਟਕਾਰਾ ਨਹੀਂ ਦਿੰਦਾ, ਇੱਕੋ ਹੀ ਸਤਸੰਗ ਵਿੱਚ ਪਤਾ ਲੱਗਿਆ ਵੀ ਇਹਨਾਂ ਤੋਂ ਇੱਕ ਥਾਂ ਤੇ ਛੁਟਕਾਰਾ ਹੋ ਸਕਦਾ, ਕਿਉਂਕਿ ਇਹਨਾਂ ਦਾ ਛੁਟਕਾਰਾ ਉਹ ਦਵਾਵੇ ਜਿਹੜਾ ਆਪ ਛੁਟਕਾਰਾ ਪਾ ਚੁੱਕਾ। ਇਉਂ ਕਰਕੇ ਕਿਰਪਾ ਕਰੋ, ਮਿਹਰ ਕਰੋ, ਪਰਮੇਸ਼ਰ ਨੇ ਕਿਹਾ ਠੀਕ ਹੈ, ਸਤਸੰਗ ਦੁਆਰਾ ਇਹਨਾਂ ਦਾ ਛੁਟਕਾਰਾ ਹੋ ਸਕਦਾ ਹੈ। ਫਿਰ ਇਸ ਨੂੰ ਮਿਲਾਪ ਹੋਇਆ ਸੰਤਾਂ ਦਾ, ਕਰ ਕਿਰਪਾ ਸੰਤ ਮਿਲੇ ਮੋਏ। ਅਗਲੀ ਉਸਤਾ ਦੱਸਦੇ ਹਾਂ, ਸੰਤ ਗੁਰੂ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਤੋਂ ਵੰਦਨਾ ਸਿਰ ਚਰਨਨ ਤੋਂ। ਕਰ ਕਿਰਪਾ ਸੰਤ ਮਿਲੇ ਮੋਏ, ਸਤਸੰਗ ਵਿੱਚੋਂ, ਸਤਸੰਗ ਵਿੱਚੋਂ ਵੀ ਸੰਤਾਂ ਦਾ ਮਿਲਾਪ ਹੋਇਆ। ਕਿੰਤੇ ਧੀਰਜ ਪਾਇਆ ਉਹਨਾਂ ਨੇ, ਜੁਮਾ ਲਿਆ ਵੀ ਘਬਰਾਉਣਾ, ਇਹਨਾਂ ਤੋਂ ਛੁਟਕਾਰਾ ਹੋ ਸਕਦਾ। ਹੋਰ ਤਾਂ ਕਿਸੇ ਨੇ ਜੁਮਾ ਲਿਆ ਹੀ ਨਹੀਂ ਨਾ, ਸੋ ਕਿਉਂਕਿ ਸਾਰੀ ਦੁਨੀਆ ਇਹਨਾਂ ਦੇ ਅਧੀਨ ਹੈ, ਇਹਨਾਂ ਦਾ ਪਾਣੀ ਭਰਦੀ ਹੈ, ਇੰਦਰ ਲੋਕ ਤੱਕ ਇਹਨਾਂ ਦੀ ਨੇ ਤਾਕਤ ਹੈ, ਸੋ ਇਹਨਾਂ ਤੋਂ ਛੁਟਕਾਰਾ ਸੰਤਾਂ ਨੇ ਪਾਇਆ। ਗੁਰੂ ਸ਼ਬਦ ਦੀ ਕਮਾਈ ਕਰਕੇ ਇਹਨਾਂ ਨੇ ਆਪਣੇ ਦੇਹ ਕੀਤਾ, ਫਿਰ ਉਹਨਾਂ ਨੇ ਜੁਮਾ ਲਿਆ। ਕਿਸੇ ਜਗਿਆਸੂ ਨੇ ਦੁਖੀ ਹੋ ਕੇ ਜਦੋਂ ਸਤਿਕਾਰ ਕੀਤੀ, ਫਿਰ ਉਹਨਾਂ ਨੇ ਧੀਰਜ ਦਿੱਤਾ ਵੀ ਘਬਰਾਉਣਾ, ਇਹਨਾਂ ਤੋਂ ਵੀ ਛੁਟਕਾਰਾ ਹੋ ਸਕਦਾ ਹੈ। ਸੋ ਉਹਨਾਂ ਨੇ ਕੀ ਉਪਾਅ ਦੱਸਿਆ ਛੁਟਕਾਰੇ ਦਾ? ਸੰਤੀ ਮੰਤ ਦੀ ਉਮਰ ਨਿਰਭਉ ਗੁਰ ਕਾ ਸ਼ਬਦ ਕਮਾਇਆ, ਜਿਵੇਂ ਸਤਿਦੇਵ ਜੀ ਉਹਨੂੰ ਮੰਤਰ ਨਾਲ ਉਤਾਰ ਦਿੱਤਾ ਜਾਂਦਾ, ਕਈ ਹੋਰ ਰਹਿਤ ਮੰਤਰ ਦੇ ਨਾਲ ਉਤਾਰ ਦਿੱਤੇ ਜਾਂਦੇ। ਇਸੀ ਤਰ੍ਹਾਂ ਇਹਨਾਂ ਦੀ ਵੀ ਗੁਰੂ ਸ਼ਬਦ ਗੁਰੂ ਮੰਤਰ ਨਾਮ ਅਭਿਆਸ ਜੁਗਤੀ ਦੁਆਰਾ ਕੀਤਾ ਜਾਵੇ, ਇਹਨਾਂ ਦੀ ਵੀ ਉਤਰ ਜਾਂਦੀ ਹੈ। ਉਹਨਾਂ ਨੇ ਧੀਰੇ ਦਿੱਤਾ ਤੇ ਜੁਗਤੀ ਦੁਆਰਾ ਨਾਮ ਗੁਰੂ ਮੰਤਰ ਗੁਰੂ ਸ਼ਬਦ ਕਹੋ, ਜੁਗਤੀ ਦੁਆਰਾ ਜਪਣ ਦਾ ਖੰਗ ਦੱਸਿਆ, ਫਿਰ ਫਲਕੀ ਹੋਇਆ ਜੀਤ ਵੀ ਹੋਏ ਮਹਾਂਬਖਾ ਦੀ। ਜਦੋਂ ਸ਼ਬਦ ਦੀ ਕੀਤੀ ਕਮਾਈ ਇਹਨਾਂ ਦੀ ਉਤਪਤੀ ਸ਼ਾਸਨ ਮਨ ਤੋਂ ਹੈ, ਖਿਆਲ ਤੋਂ ਹੈ। ਖਿਆਲ ਜਦੋਂ ਸ਼ਬਦ ਵਿੱਚ ਲੱਗ ਜਾਏ, ਖਿਆਲਾਤ ਕੀ ਹੈ ਫੁਰਨੇ ਅੰਦਰ ਹਰ ਵਕਤੀ ਇਹ ਲਹਿਰਾਂ ਉੱਠਦੀਆਂ, ਥੋਟ ਵੇਵਸ ਜਿਹਨਾਂ ਨੂੰ ਕਹਿੰਦੇ ਹਨ, ਉੱਠਦੀਆਂ ਰਹਿੰਦੀਆਂ। ਜਦੋਂ ਗੁਰੂ ਸ਼ਬਦ ਵੱਲ ਅੰਦਰ ਜੁਗਤੀ ਦਾ ਨਾਮ ਅਭਿਆਸ ਦੁਆਰਾ ਸ਼ਬਦ ਦੀ ਇਕਾਗਰਤਾ, ਸ਼ਬਦ ਵਿੱਚ ਇਕਾਗਰਤਾ ਹੋ ਜਾਏਗੀ ਮਨ ਦੀ, ਤਾਂ ਮਨ ਦੇ ਵਿੱਚੋਂ ਇਹ ਪੰਜੀ ਆਪੀ ਫਰਾਂ ਹੋ ਜਾਣਗੇ, ਕਿਉਂਕਿ ਮਨ ਸ਼ਬਦ ਵਿੱਚ ਜੀਨ ਹੋ ਗਿਆ, ਉੱਥੇ ਇਹਨਾਂ ਦੀ ਪਹੁੰਚ ਨਹੀਂ। ਤਾਂ ਤੇ ਜਿੱਤ ਵੀ ਹੋਏ ਮਹਾਂਬਿਖਾ ਦੀ, ਫਿਰ ਕਹਿੰਦਾ ਇਹ ਪੰਜੇ ਦੁਸ਼ਮਣ ਜਿੱਤ ਲਏ, ਸਹਿਜ ਸੁਹੇਲੀ ਬਾਣੀ ਕਹੁ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਵਾਣ। ਨਿਰਵਾਣ ਪਦਵੀ ਦੁੱਖਾਂ ਤੋਂ ਰਹਿ ਪਦਵੀ, ਜਿੱਥੇ ਦੁੱਖ ਦਾ ਨਾਮ ਨਿਸ਼ਾਨੀ ਉਹ ਪ੍ਰਾਪਤ ਕਰ ਲਈ। ਸਾਧੂ ਤੇ ਇਹਨਾਂ ਤੋਂ ਬਚਣ ਦਾ ਉਪਾਅ ਜੀ ਨੇ ਦੱਸਿਆ, ਪਰ ਕੋਈ ਉਪਾਅ ਨਹੀਂ। ਤਾਂ ਤੇ ਗੁਰੂ ਜੀ ਨੇ ਇਤਿਹਾਸ ਸਾਰਾ ਕੁਲ ਦੱਸਿਆ, ਇਸ ਜਿਸਮ ਇੱਕ ਨਗਰੀ ਹੈ, ਇਹਦੇ ਅੰਦਰ ਚੋਰ ਵੀ ਹਨ, ਡਾਕੂ ਵੀ ਹਨ, ਦੇਵਤੇ ਵੀ ਹਨ, ਭਲੇ ਲੋਕ ਵੀ ਰਹਿੰਦੇ, ਰੱਬ ਵੀ ਰਹਿੰਦਾ ਹੈ, ਹੋਰ ਕੀ ਹੈ। ਇਸ ਵਾਸਤੇ ਉੱਥੇ ਗੁਰੂ ਜੀ ਨੇ ਇਸ਼ਾਰੇ ਮਾਤਰ, ਕਿਉਂਕਿ ਗੁਰੂ ਜੀ ਨੇ ਨਾਦ ਨਾਲ ਦੁਨੀਆਂ ਦਾ ਫਲਾ ਕੀਤਾ, ਉੱਥੇ ਉੱਚੀ ਸੁਰ ਦੇ ਵਿੱਚ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਇੱਥੇ ਪੰਜ ਸੱਗਾਂ ਵੱਲ ਇਸ਼ਾਰਾ
ਕੀਤਾ।
ਇਹਨਾਂ ਨੂੰ ਕੌਣ ਠੱਗਦਾ? ਜਿਹੜੇ ਗੁਰੂ ਦੀ ਪੈਰੀ ਪੈ ਕੇ ਗੁਰੂ ਦੀ ਸ਼ਰਨ ਲਿਖ ਕੇ ਨਾਮ ਅਭਿਆਸ ਦੀ ਕਮਾਈ ਕਰਦੇ ਹਨ, ਉਹ ਇਹਨਾਂ ਠੱਗਾਂ ਨੂੰ ਠੱਗ ਲੈਂਦੇ, ਇਹਨਾਂ ਦੇ ਵੀ ਠੱਗਣ ਹਾਰੇ ਹੋ ਗਏ। ਇਤਿਹਾਸ ਗੁਰੂ ਜੀ ਨੇ ਉੱਚੀ ਸੁਰ ਦੇ ਵੀ ਸ਼ਬਦ ਉਚਾਰਨ ਕੀਤਾ, ਜਿਸਦਾ ਅਸਰ ਕੀ ਹੋਇਆ? ਉਹ ਠੱਗ ਜਿਹੜੇ ਕੋਸ਼ਿਸ਼ ਕਰਦੇ ਸਨ ਵੀ ਇਹਨਾਂ ਨੂੰ ਰੱਸਿਆਂ ਲੱਜਾਂ ਨਾਲ ਲੂਰ ਕੇ ਖਤਮ ਕਰੋ, ਇਹਨਾਂ ਦੇ ਪਾਸ ਜਿਹੜੇ ਗੁੱਜੇ ਲਾਲ ਹਨ ਉਹ ਆਪਾਂ ਨੂੰ ਲੋ, ਉਹ ਸਲਾਹ ਕਰਦੇ ਸਨ। ਇਹ ਸ਼ਬਦ ਦੀ ਆਵਾਜ਼ ਜਦੋਂ ਉਹਨਾਂ ਦੇ ਕੰਨਾਂ ਪਈ, ਐਸੀ ਖੇਲ ਵਰਤੀ, ਐਸੀ ਗੁਰੂ ਜੀ ਦੀ ਸ਼ਕਤੀ ਵਰਤੀ, ਸਾਰੇ ਸਤਰੀ ਮਾਂਗੂ ਸੌਂ ਜਾਂਦੇ, ਇੱਕ ਵੀ ਉਸ ਪਿੰਡ ਵਿੱਚ ਜਾਗਦਾ ਨਾ ਰਹੇ। ਇਹੋ ਜਿਹੀ ਗਜ਼ਬ ਦੀ ਇਜਾਜ਼ਤ ਮਿਲਦਾ, ਕੱਲ੍ਹ ਇੱਥੋਂ ਸ਼ੁਰੂ ਕੀਤਾ ਜਾਏਗਾ।
तन है तन है गुरु नानक साहिब तन है।